ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 31 ਮਈ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਪੁਰਾਣੀ ਅਤੇ ਨਵੀਂ ਜਾਦੂਗਰੀ, ਉਰਫੀਅਤ, ਤਨਵੀਮ ਅਤੇ ਇਲਮੇ ਨੌਮੀਆਤ ਤੋਂ ਮੁਕਰਨਾ। ਸੁਨਹਿਰੀ ਮਥਨ: ਜ਼ਬੂਰ: ਮੈਂ ਵਫ਼ਾਦਾਰੀ ਦੀ ਰਾਹ ਚੁਣ ਲਈ ਏ, ਮੈਂ ਤੇਰੇ ਹੁਕਮ ਆਪਣੇ ਸਾਹਮਣੇ ਰੱਖੇ ਨੇ। ਜਵਾਬੀ ਪੜ੍ਹਾਈ: ਤੀਤਸ: ਪਰ ਤੂੰ ਉਹ ਗੱਲਾਂ ਦੱਸ ਜਿਹੜੀਆਂ ਠੀਕ ਤਾਲੀਮ ਦੇ ਬਰਾਬਰ ਨੇ, ਕਿਉਂ ਜੇ ਬਹੁਤ ਸਾਰੇ ਲੋਕ ਹੀ ਸਿਰ ਫਿਰੇ ਅਤੇ ਬੇਹੂਦਾ ਗੱਲਾਂ ਕਰਨ ਵਾਲੇ ਨੇ, ਕਿਉਂ ਜੇ ਰੱਬ ਦਾ ਉਹ ਫਜ਼ਲ ਜ਼ਾਹਰ ਹੋਇਆ ਏ ਜਿਹੜਾ ਸਾਰੇ ਬੰਦਿਆਂ ਦੀ ਮੁਕਤੀ ਦੀ ਵਜ੍ਹਾ ਏ, ਅਤੇ ਸਾਨੂੰ ਤਰਬੀਅਤ ਦਿੰਦਾ ਏ ਬਈ ਬੇਦੀਨੀ ਅਤੇ ਦੁਨਿਆਵੀ ਖਵਾਹਿਸ਼ਾਂ ਦਾ ਇਨਕਾਰ ਕਰਕੇ ਇਸ ਮੌਜੂਦਾ ਜਹਾਨ ਵਿੱਚ ਪਰਹੇਜ਼ਗਾਰੀ, ਰਾਸਤਬਾਜ਼ੀ ਅਤੇ ਦੀਨਦਾਰੀ ਦੇ ਨਾਲ ਹਯਾਤੀ ਗੁਜ਼ਾਰੀਏ, ਅਤੇ ਉਸ ਮੁਬਾਰਕ ਆਸ ਯਾਨੀ ਆਪਣੇ ਬਜ਼ੁਰਗ ਰੱਬ ਯਿਸੂ ਮਸੀਹ ਦੇ ਜਲਾਲ ਦੇ ਜ਼ਾਹਰ ਹੋਣ ਦੀ ਉਡੀਕ ਕਰਦੇ ਰਹੀਏ, ਜਿਹਨੇ ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ ਤਾਂ ਜੋ ਫਿਦੀਆ ਹੋ ਕੇ ਸਾਨੂੰ ਹਰ ਤਰ੍ਹਾਂ ਦੀ ਬੇਦੀਨੀ ਤੋਂ ਛੁਡਾ ਲਵੇ ਅਤੇ ਪਾਕ ਕਰਕੇ ਆਪਣੀ ਖਾਸ ਮਲਕੀਅਤ ਲਈ ਇੱਕ ਅਜਿਹੀ ਉਮਤ ਬਣਾਵੇ ਜਿਹੜੀ ਨੇਕ ਕੰਮਾਂ ਵਿੱਚ ਸਰਗਰਮ ਹੋਵੇ। ਦਰਸੀ ਵਾਜ਼ ਬਾਈਬਲ ਵਿੱਚੋਂ ਜ਼ਕਰੀਆ: ਖੁਦਾਵੰਦ ਇੰਜ ਆਖਦਾ ਏ ਵੀ ਮੈਂ ਸਿਉਣ ਵਿੱਚ ਪਰਤ ਕੇ ਆਇਆ ਵਾਂ ਅਤੇ ਯਰੂਸ਼ਲਮ ਵਿੱਚ ਵਸਾਂਗਾ, ਅਤੇ ਯਰੂਸ਼ਲਮ ਦਾ ਨਾਂ ਸੱਚਾਈ ਦਾ ਸ਼ਹਿਰ ਹੋਵੇਗਾ, ਅਤੇ ਫੌਜਾਂ ਦੇ ਰੱਬ ਦਾ ਪਹਾੜ ਪਾਕ ਪਹਾੜ ਅਖਵਾਵੇਗਾ। ਤੁਸੀਂ ਇਹਨਾਂ ਗੱਲਾਂ ਉੱਤੇ ਅਮਲ ਕਰੋ, ਤੁਸੀਂ ਸਾਰੇ ਆਪਣੇ ਗੁਆਂਢੀਆਂ ਨਾਲ ਸੱਚ ਬੋਲੋ ਅਤੇ ਆਪਣੇ ਫਾਟਕਾਂ ਵਿੱਚ ਰਾਸਤੀ ਨਾਲ ਅਦਾਲਤ ਕਰੋ, ਅਤੇ ਤੁਹਾਡੇ ਵਿੱਚੋਂ ਕੋਈ ਆਪਣੇ ਭਰਾ ਦੇ ਖਿਲਾਫ਼ ਦਿਲ ਵਿੱਚ ਭੈੜਾ ਮਨਸੂਬਾ ਨਾ ਬਣਾਵੇ, ਅਤੇ ਝੂਠੀ ਕਸਮ ਨੂੰ ਅਜ਼ੀਜ਼ ਨਾ ਰੱਖੇ, ਕਿਉਂ ਜੇ ਮੈਂ ਇਹਨਾਂ ਸਾਰੀਆਂ ਗੱਲਾਂ ਤੋਂ ਨਫ਼ਰਤ ਕਰਦਾ ਵਾਂ, ਖੁਦਾਵੰਦ ਆਖਦਾ ਏ। ਪੈਦਾਇਸ਼: ਅਤੇ ਉਸ ਦੇਸ਼ ਵਿੱਚ ਕਾਲ ਪੈ ਗਿਆ ਅਤੇ ਅਬਰਾਮ ਮਿਸਰ ਨੂੰ ਟੁਰ ਗਿਆ ਭਈ ਉੱਥੇ ਹੀ ਟਿਕਿਆ ਰਹੇ, ਕਿਉਂ ਜੇ ਦੇਸ਼ ਵਿੱਚ ਸਖ਼ਤ ਕਾਲ ਪੈ ਗਿਆ ਸੀ। ਅਤੇ ਇੰਜ ਹੋਇਆ ਭਈ ਜਦ ਉਹ ਮਿਸਰ ਵਿੱਚ ਵੜਨ ਵਾਲਾ ਸੀ ਅਤੇ ਉਹਨੇ ਆਪਣੀ ਬੁੱਢੀ ਸਾਰਾ ਨੂੰ ਆਖਿਆ ਭਈ ਵੇਖ, ਮੈਨੂੰ ਪਤਾ ਹੈ ਭਈ ਤੂੰ ਵੇਖਣ ਨੂੰ ਬਹੁਤ ਸੋਹਣੀ ਬੁੱਢੀ ਏ, ਅਤੇ ਇੰਜ ਹੋਵੇਗਾ ਭਈ ਮਿਸਰੀ ਤੈਨੂੰ ਵੇਖ ਕੇ ਆਖਣਗੇ ਭਈ ਇਹ ਇਹਦੀ ਬੁੱਢੀ ਏ, ਇਸ ਲਈ ਉਹ ਮੈਨੂੰ ਮਾਰ ਦੇਣਗੇ ਪਰ ਤੈਨੂੰ ਜਿਉਂਦਾ ਰੱਖ ਲੈਣਗੇ। ਇਸ ਲਈ ਤੂੰ ਇਹ ਆਖ ਦੇਵੀਂ ਭਈ ਮੈਂ ਇਹਦੀ ਭੈਣ ਵਾਂ, ਤਾਂ ਜੋ ਤੇਰੇ ਪਾਰੋਂ ਮੇਰੀ ਖੈਰ ਹੋਵੇ ਅਤੇ ਮੇਰੀ ਜਿੰਦ ਤੇਰੇ ਪਾਰੋਂ ਬਚੀ ਰਹੇ। ਅਤੇ ਇੰਜ ਹੋਇਆ ਭਈ ਜਦ ਅਬਰਾਮ ਮਿਸਰ ਵਿੱਚ ਆਇਆ ਅਤੇ ਮਿਸਰੀਆਂ ਨੇ ਉਸ ਬੁੱਢੀ ਨੂੰ ਵੇਖਿਆ ਭਈ ਉਹ ਬਹੁਤ ਸੋਹਣੀ ਏ, ਅਤੇ ਫਰਾਉਨ ਦੇ ਅਮੀਰਾਂ ਨੇ ਉਹਨੂੰ ਵੇਖ ਕੇ ਫਰਾਉਨ ਦੇ ਸਾਹਮਣੇ ਉਹਦੀ ਤਾਰੀਫ ਕੀਤੀ, ਅਤੇ ਉਹ ਬੁੱਢੀ ਫਰਾਉਨ ਦੇ ਘਰ ਘੱਲੀ ਗਈ, ਅਤੇ ਉਹਨੇ ਉਹਦੀ ਖਾਤਰ ਅਬਰਾਮ ਉੱਤੇ ਅਹਿਸਾਨ ਕੀਤੇ, ਅਤੇ ਭੇਡ ਬੱਕਰੀਆਂ ਅਤੇ ਮੱਝਾਂ ਗਾਵਾਂ ਅਤੇ ਖੋਤੇ ਅਤੇ ਗੁਲਾਮ ਅਤੇ ਨੌਕਰਾਣੀਆਂ ਅਤੇ ਖੋਤੀਆਂ ਅਤੇ ਊਂਟ ਉਹਦੇ ਹੋ ਗਏ। ਪਰ ਖੁਦਾਵੰਦ ਨੇ ਫਰਾਉਨ ਅਤੇ ਉਹਦੇ ਸਾਰੇ ਖਾਨਦਾਨ ਉੱਤੇ ਅਬਰਾਮ ਦੀ ਬੁੱਢੀ ਸਾਰਾ ਦੇ ਪਾਰੋਂ ਬੜੀਆਂ ਬਲਾਵਾਂ ਘੱਲੀਆਂ। ਤਦ ਫਰਾਉਨ ਨੇ ਅਬਰਾਮ ਨੂੰ ਬੁਲਾ ਕੇ ਉਹਨੂੰ ਆਖਿਆ, ਤੂੰ ਮੇਰੇ ਨਾਲ ਇਹ ਕੀ ਕੀਤਾ? ਤੂੰ ਮੈਨੂੰ ਇਹ ਕਿਉਂ ਨਾ ਦੱਸਿਆ ਭਈ ਇਹ ਤੇਰੀ ਬੁੱਢੀ ਏ? ਇਹ ਕਿਉਂ ਆਖਿਆ ਭਈ ਉਹ ਮੇਰੀ ਭੈਣ ਏ? ਇਸ ਲਈ ਮੈਂ ਉਹਨੂੰ ਲਿਆ ਭਈ ਉਹ ਮੇਰੀ ਬੁੱਢੀ ਬਣੇ। ਇਸ ਲਈ ਵੇਖ, ਤੇਰੀ ਬੁੱਢੀ ਹਾਜ਼ਰ ਏ, ਉਹਨੂੰ ਲੈ ਅਤੇ ਟੁਰ ਜਾ। ਅਤੇ ਫਰਾਉਨ ਨੇ ਉਹਦੇ ਹੱਕ ਵਿੱਚ ਆਪਣੇ ਬੰਦਿਆਂ ਨੂੰ ਹਦਾਇਤ ਕੀਤੀ, ਅਤੇ ਉਹਨਾਂ ਨੇ ਉਹਨੂੰ ਅਤੇ ਉਹਦੀ ਬੁੱਢੀ ਨੂੰ ਉਹਨਾਂ ਦੇ ਮਾਲ ਡੰਗਰਾਂ ਦੇ ਨਾਲ ਘੱਲਿਆ। ਅਮਸਾਲ: ਝੂਠੀਆਂ ਬੁੱਲੀਆਂ ਤੋਂ ਖੁਦਾਵੰਦ ਨੂੰ ਨਫ਼ਰਤ ਏ, ਪਰ ਰਾਸਤਕਾਰ ਉਹਦੀ ਖੁਸ਼ਨੁਦੀ ਏ। ਪੈਦਾਇਸ਼: ਇਹਨਾਂ ਗੱਲਾਂ ਦੇ ਬਾਅਦ ਖੁਦਾਵੰਦ ਦਾ ਕਲਾਮ ਸੁਪਨੇ ਵਿੱਚ ਅਬਰਾਮ ਉੱਤੇ ਨਾਜ਼ਲ ਹੋਇਆ ਅਤੇ ਉਹਨੂੰ ਆਖਿਆ, ਐ ਅਬਰਾਮ ਤੂੰ ਡਰਨਾ, ਮੈਂ ਤੇਰੀ ਸਿੱਪਰ ਅਤੇ ਤੇਰਾ ਬਹੁਤ ਵੱਡਾ ਅਜਰ ਵਾਂ। ਅਤੇ ਉਹ ਖੁਦਾਵੰਦ ਉੱਤੇ ਇਮਾਨ ਲਿਆਇਆ ਅਤੇ ਉਹਨੂੰ ਉਹਦੇ ਹੱਕ ਵਿੱਚ ਰਾਸਤਬਾਜ਼ੀ ਮੰਨਿਆ ਗਿਆ। ਪੈਦਾਇਸ਼: ਜਦੋਂ ਅਬਰਾਮ 99 ਵਰ੍ਹਿਆਂ ਦਾ ਹੋਇਆ ਤਦ ਖੁਦਾਵੰਦ ਅਬਰਾਮ ਨੂੰ ਨਜ਼ਰ ਆਇਆ ਤੇ ਉਹਨੇ ਆਖਿਆ, ਮੈਂ ਖੁਦਾ ਕਾਦਰ ਵਾਂ, ਤੂੰ ਮੇਰੇ ਹਜ਼ੂਰ ਟੁਰ ਤੇ ਕਾਮਲ ਹੋ, ਤੇ ਤੇਰਾ ਨਾਂ ਫੇਰ ਅਬਰਾਮ ਨਹੀਂ ਅਖਵਾਏਗਾ ਬਲਕਿ ਤੇਰਾ ਨਾਂ ਅਬਰਾਹਾਮ ਹੋਵੇਗਾ, ਕਿਉਂਕਿ ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਓ ਬਣਾ ਦਿੱਤਾ ਏ। ਫਿਰ ਰੱਬ ਨੇ ਅਬਰਾਮ ਨੂੰ ਆਖਿਆ, ਭਈ ਤੂੰ ਮੇਰੇ ਅਹਿਦ ਨੂੰ ਮੰਨੀ ਤੇ ਤੇਰੇ ਬਾਅਦ ਤੇਰੀ ਨਸਲ ਪੀੜ੍ਹੀ ਤੋਂ ਪੀੜ੍ਹੀ ਤਿਕਰ ਉਹਨੂੰ ਮੰਨੇ। ਰੋਮੀਓ, ਇਸ ਲਈ ਅਸੀਂ ਕੀ ਆਖੀਏ ਭਈ ਸਾਡੇ ਬਦਨੀ ਬਾਪ ਅਬਰਾਮ ਨੂੰ ਕੀ ਮਿਲਿਆ? ਪਾਕ ਕਿਤਾਬ ਕੀ ਆਖਦੀ ਏ? ਇਹ ਭਈ ਇਬਰਾਹਾਮ ਖੁਦਾਵੰਦ ਉੱਤੇ ਇਮਾਨ ਲਿਆਇਆ ਤੇ ਇਹ ਉਹਦੇ ਲਈ ਰਾਸਤਬਾਜ਼ੀ ਮੰਨਿਆ ਗਿਆ। ਭਈ ਧੰਨ ਨੇ ਉਹ ਜਿਨ੍ਹਾਂ ਦੀਆਂ ਬਦਕਾਰੀਆਂ ਮਾਫ਼ ਹੋਈਆਂ ਤੇ ਜਿਨ੍ਹਾਂ ਦੇ ਪਾਪ ਢਕੇ ਗਏ। ਧੰਨ ਨੇ ਉਹ ਬੰਦਾ ਜਿਹਦੇ ਪਾਪ ਖੁਦਾਵੰਦ ਹਿਸਾਬ ਵਿੱਚ ਨਾ ਲਿਆਵੇ। ਰੋਮੀਓ, ਇਸ ਲਈ ਐ ਭਰਾਵੋ, ਮੈਂ ਰੱਬ ਦੀਆਂ ਰਹਿਮਤਾਂ ਯਾਦ ਕਰਾ ਕੇ ਤੁਹਾਥੋਂ ਦਰਖਾਸਤ ਕਰਦਾ ਵਾਂ ਭਈ ਆਪਣੇ ਬਦਨ ਅਜਿਹੀ ਕੁਰਬਾਨੀ ਹੋਣ ਲਈ ਨਜ਼ਰ ਕਰੋ ਜਿਹੜੀ ਜ਼ਿੰਦਾ ਤੇ ਪਾਕ ਤੇ ਰੱਬ ਨੂੰ ਪਸੰਦੀਦਾ ਹੋਵੇ। ਇਹ ਤੁਹਾਡੀ ਮਕਬੂਲ ਇਬਾਦਤ ਏ। ਤੇ ਇਸ ਜਹਾਨ ਦੇ ਹਮਸ਼ਕਲ ਨਾ ਬਣੋ ਬਲਕਿ ਸਿਆਣ ਨਵੀਂ ਹੋ ਜਾਣ ਨਾਲ ਆਪਣੀ ਸੂਰਤ ਬਦਲਦੇ ਜਾਓ ਤਾਂ ਜੋ ਰੱਬ ਦੀ ਨੇਕ ਤੇ ਪਸੰਦੀਦਾ ਤੇ ਕਾਮਲ ਮਰਜ਼ੀ ਤਜਰਬੇ ਨਾਲ ਪਤਾ ਕਰਦੇ ਰਹੋ। ਮੈਂ ਉਸ ਤੌਫੀਕ ਪਾਰੋਂ ਜਿਹੜੀ ਮੈਨੂੰ ਮਿਲੀ ਏ ਤੁਹਾਡੇ ਵਿੱਚੋਂ ਹਰ ਇੱਕ ਨੂੰ ਆਖਦਾ ਵਾਂ ਭਈ ਜਿਵੇਂ ਸਮਝਣਾ ਚਾਹੀਦਾ ਏ ਉਹਦੇ ਤੋਂ ਬਹੁਤਾ ਕੋਈ ਆਪਣੇ ਆਪ ਨੂੰ ਨਾ ਸਮਝੇ ਬਲਕਿ ਜਿਵੇਂ ਰੱਬ ਨੇ ਹਰ ਕਿਸੇ ਨੂੰ ਅੰਦਾਜ਼ੇ ਦੇ ਨਾਲ ਅਮਾਨ ਵੰਡਿਆ ਏ ਇਤਦਾਲ ਦੇ ਨਾਲ ਆਪਣੇ ਆਪ ਨੂੰ ਉਂਝ ਹੀ ਸਮਝੇ। ਕਰੰਥੀਓ, ਕਿਉਂ ਜੇ ਭਾਵੇਂ ਅਸੀਂ ਜਿਸਮ ਵਿੱਚ ਹਯਾਤੀ ਗੁਜ਼ਾਰਦੇ ਹਾਂ ਪਰ ਜਿਸਮ ਦੇ ਤੌਰ 'ਤੇ ਲੜਦੇ ਨਹੀਂ, ਇਸ ਲਈ ਵੀ ਸਾਡੀ ਲੜਾਈ ਦੇ ਹਥਿਆਰ ਜਿਸਮਾਨੀ ਨਹੀਂ ਬਲਕਿ ਰੱਬ ਦੇ ਸਾਹਮਣੇ ਕਲਿਆਂ ਨੂੰ ਢਾਹ ਦੇਣ ਦੇ ਕਾਬਲ ਨੇ। ਇਸ ਲਈ ਅਸੀਂ ਤਸੱਵਰਾਂ ਅਤੇ ਹਰ ਇੱਕ ਅਜਿਹੀ ਸ਼ੈ ਨੂੰ ਜਿਹੜੀ ਰੱਬ ਦੀ ਪਛਾਣ ਦੇ ਖਿਲਾਫ ਸਿਰ ਚੁੱਕ ਕੇ ਬੈਠੀਏ ਢਾਹ ਦਿੰਦੇ ਹਾਂ ਅਤੇ ਹਰ ਇੱਕ ਖਿਆਲ ਨੂੰ ਕੈਦ ਕਰਕੇ ਮਸੀਹ ਦਾ ਫਰਮਾ ਬਰਦਾਰ ਬਣਾ ਦਿੰਦੇ ਹਾਂ। ਮਕਾਸ਼ਫਾ, ਫਿਰ ਮੈਂ ਨਜ਼ਰ ਕੀਤੀ ਅਤੇ ਕੀ ਵੇਖਦਾ ਵਾਂ ਭਈ ਉਹ ਬਰਾ ਸਿਉਣ ਦੇ ਪਹਾੜ ਉੱਤੇ ਖਲੋਤਾ ਏ ਅਤੇ ਉਹਦੇ ਨਾਲ 144,000 ਬੰਦੇ ਨੇ ਜਿਨ੍ਹਾਂ ਦੇ ਮੱਥੇ ਉੱਤੇ ਉਹਦਾ ਅਤੇ ਉਹਦੇ ਬਾਪ ਦਾ ਨਾਂ ਲਿਖਿਆ ਹੋਇਆ ਏ ਅਤੇ ਉਹ ਤਖ਼ਤ ਦੇ ਸਾਹਮਣੇ ਇੱਕ ਨਵਾਂ ਗੀਤ ਗਾ ਰਹੇ ਸੀ। ਇਹ ਉਹ ਨੇ ਜਿਹੜੇ ਬੁੱਢੀਆਂ ਦੇ ਨਾਲ ਗੰਦੇ ਨਹੀਂ ਹੋਏ ਬਲਕਿ ਛੜੇ ਨੇ। ਇਹ ਉਹ ਨੇ ਜਿਹੜੇ ਬਰੇ ਦੇ ਮਗਰ ਮਗਰ ਟੁਰਦੇ ਨੇ ਜਿੱਥੇ ਕਿਤੇ ਉਹ ਜਾਂਦਾ ਏ ਅਤੇ ਰੱਬ ਦੇ ਬਰੇ ਲਈ ਪਹਿਲਾ ਫਲ ਹੋਣ ਲਈ ਬੰਦਿਆਂ ਵਿੱਚੋਂ ਖਰੀਦ ਲਏ ਗਏ ਨੇ ਅਤੇ ਉਹਨਾਂ ਦੇ ਮੂੰਹੋਂ ਕਦੀ ਝੂਠ ਨਹੀਂ ਨਿਕਲਿਆ ਸੀ, ਉਹ ਬੇਐਬ ਨੇ। ਮਕਾਸ਼ਫਾ, ਫਿਰ ਮੈਂ ਸ਼ੀਸ਼ੇ ਵਰਗਾ ਇੱਕ ਸਮੁੰਦਰ ਵੇਖਿਆ ਜਿਹਦੇ ਵਿੱਚ ਅੱਗ ਵੀ ਮਿਲੀ ਹੋਈ ਸੀ ਅਤੇ ਜਿਹੜੇ ਉਸ ਜਾਨਵਰ ਅਤੇ ਉਹਦੇ ਬੁੱਤ ਅਤੇ ਉਹਦੇ ਨਾਂ ਦੇ ਅਦਦ ਉੱਤੇ ਗਾਲਬ ਹੋਏ ਸੀ ਉਹਨਾਂ ਨੂੰ ਉਸ ਸ਼ੀਸ਼ੇ ਦੇ ਸਮੁੰਦਰ ਦੇ ਕੋਲ ਰੱਬ ਦੀਆਂ ਬਰਬਤਾਂ ਲੈ ਕੇ ਖਲੋਤੇ ਹੋਏ ਵੇਖਿਆ ਅਤੇ ਉਹ ਰੱਬ ਦੇ ਬੰਦੇ ਮੂਸਾ ਦਾ ਗੀਤ ਅਤੇ ਬਰੇ ਦਾ ਗੀਤ ਗਾ ਗਾ ਕੇ ਆਖਦੇ ਸੀ, ਐ ਖੁਦਾਵੰਦ ਕਾਦਰ ਮੁਤਲਿਕ, ਤੇਰੇ ਕੰਮ ਵੱਡੇ ਅਤੇ ਅਜੀਬ ਨੇ, ਐ ਅਜ਼ਲੀ ਬਾਦਸ਼ਾਹ, ਤੇਰੀਆਂ ਰਾਵਾਂ ਨੇਕ ਅਤੇ ਠੀਕ ਨੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ, ਇਮਾਨਦਾਰੀ ਰੂਹਾਨੀ ਤਾਕਤ ਏ, ਬੇਈਮਾਨੀ ਇਨਸਾਨ ਦੀ ਕਮਜ਼ੋਰੀ ਏ ਜਿਹੜੀ ਅਲਾਹੀ ਮਦਦ ਨੂੰ ਜ਼ਾਇਆ ਕਰ ਦਿੰਦੀ ਏ। ਤੁਸੀਂ ਪਾਪ ਨੂੰ ਸਾਹਮਣੇ ਲਿਆਉਂਦੇ ਹੋ ਜ਼ਖਮੀ ਕਰਨ ਲਈ ਨਹੀਂ ਬਲਕਿ ਜਿਸਮਾਨੀ ਇਨਸਾਨ ਨੂੰ ਬਰਕਤ ਦੇਣ ਲਈ, ਅਤੇ ਇੱਕ ਠੀਕ ਮਕਸਦ ਆਪਣਾ ਅਜਰ ਪਾ ਲੈਂਦਾ ਏ। ਸੱਚਿਆਈ ਦੀ ਬਹਾਨੇਬਾਜ਼ੀ ਸਾਲਮੀਅਤ ਨੂੰ ਲੂਲਾ ਲੰਗੜਾ ਬਣਾ ਦਿੰਦੀ ਏ ਅਤੇ ਤੁਹਾਨੂੰ ਚੋਟੀ ਤੋਂ ਹੇਠਾਂ ਸੁੱਟ ਦਿੰਦੀ ਏ। ਕ੍ਰਿਸਚਨ ਸਾਇੰਸ ਬਦਨੀ ਅਹਿਸਾਸਾਂ ਦੇ ਸਬੂਤ ਤੋਂ ਉੱਤੇ ਉੱਠਦੀ ਏ, ਪਰ ਜੇ ਤੁਸੀਂ ਆਪਣੇ ਆਪ ਨੂੰ ਪਾਪ ਤੋਂ ਉੱਚਾ ਨਹੀਂ ਕੀਤਾ ਅਤੇ ਆਪਣੇ ਬਦੀ ਦੇ ਅੰਨੇਪਨ ਉੱਤੇ ਜਾਂ ਕਿਸੇ ਅਜਿਹੀ ਚੰਗਿਆਈ ਉੱਤੇ ਜਿਹਨੂੰ ਤੁਸੀਂ ਜਾਣਦੇ ਹੋ ਪਰ ਅਮਲ ਨਹੀਂ ਕਰਦੇ, ਆਪਣੇ ਆਪ ਨੂੰ ਧੰਨਵਾਦ ਨਾ ਆਖੋ। ਇੱਕ ਬੇਈਮਾਨ ਹਾਲਤ ਮਸੀਹੀ ਸਾਇੰਸੀ ਹਾਲਤ ਤੋਂ ਬਹੁਤ ਦੂਰ ਏ। ਜਿਹੜਾ ਆਪਣੇ ਪਾਪਾਂ ਨੂੰ ਲੁਕਾਉਂਦਾ ਏ ਕਾਮਯਾਬ ਨਾ ਹੋਵੇਗਾ, ਪਰ ਜਿਹੜਾ ਉਹਨਾਂ ਦਾ ਇਕਰਾਰ ਕਰਕੇ ਉਹਨਾਂ ਨੂੰ ਛੱਡ ਦਿੰਦਾ ਏ ਉਹਦੇ ਉੱਤੇ ਰਹਿਮਤ ਹੋਵੇਗੀ। ਇਹ ਜਾਣਦਿਆਂ ਹੋਇਆਂ ਭਈ ਸੱਚਿਆਈ ਦੇ ਪਿਆਰ ਦੇ ਵੱਡੇ ਨਤੀਜਿਆਂ ਨੂੰ ਹਾਸਲ ਕਰਨਾ ਗਲਤੀ, ਬਰਿਆਈ ਅਤੇ ਨਫ਼ਰਤ ਲਈ ਨਾਮੁਮਕਿਨ ਏ, ਹਰ ਤਾਲਬ ਇਲਮ ਦੇ ਜ਼ੇਹਨ ਉੱਤੇ ਇਲਾਹੀ ਸਾਇੰਸ ਦਾ ਮਜ਼ਬੂਤ ਅਸਰ ਸ਼ਫਾਯਾਬੀ ਲਈ ਜ਼ਰੂਰੀ ਅਖਲਾਕੀ ਅਤੇ ਰੂਹਾਨੀ ਕਾਬਲੀਅਤ ਦਾ ਇੱਕ ਆਲਾ ਅਹਿਸਾਸ ਛੱਡਣ ਦੀ ਕੋਸ਼ਿਸ਼ ਕਰੋ। ਪੂਰੀ ਕ੍ਰਿਸਚਨ ਸਾਇੰਸ ਦੇ ਖਿਲਾਫ਼ ਹਦਾਇਤਾਂ ਦਾ ਇਸਤਕਬਾਲ ਜਾਂ ਪਿੱਛਾ ਕਰਨਾ ਹਮੇਸ਼ਾ ਸਾਇੰਸੀ ਇਜ਼ਹਾਰ ਵਿੱਚ ਰੁਕਾਵਟ ਬਣਦਾ ਹੈ। ਜੇ ਤਾਲਬ ਇਲਮ ਕ੍ਰਿਸਚਨ ਸਾਇੰਸ ਦੀਆਂ ਤਾਲੀਮਾਂ ਉੱਤੇ ਸਖ਼ਤੀ ਨਾਲ ਅਮਲ ਕਰਦਾ ਹੈ ਅਤੇ ਉਹਦੇ ਅਸੂਲਾਂ ਨੂੰ ਨਹੀਂ ਤੋੜਨਾ ਚਾਹੁੰਦਾ ਤਾਂ ਉਹ ਸ਼ਫਾਯਾਬੀ ਵਿੱਚ ਕਾਮਯਾਬੀ ਤੋਂ ਮਹਿਰੂਮ ਨਹੀਂ ਹੋ ਸਕਦਾ। ਠੀਕ ਕੰਮ ਕਰਨਾ ਕ੍ਰਿਸਚਨ ਸਾਇੰਸ ਹੈ ਅਤੇ ਨੇਕੀ ਕਰਨ ਤੋਂ ਘੱਟ ਕਿਸੇ ਸ਼ਾਇਦ ਦੇ ਨਾਂ ਉੱਤੇ ਕੋਈ ਦਾਅਵਾ ਨਹੀਂ ਹੈ। ਕਿਉਂਕਿ ਸਾਰੀ ਸੱਚਾਈ ਸਿਆਣ ਤੋਂ ਜਾਰੀ ਹੁੰਦੀ ਹੈ, ਇਸ ਲਈ ਉਹਦੇ ਵਿੱਚ ਜਿਸਮਾਨੀ ਸਾਇੰਸ ਨਹੀਂ ਹੈ, ਇਸ ਲਈ ਸੱਚਾਈ ਇਨਸਾਨ ਵੀ ਨਹੀਂ ਹੈ ਅਤੇ ਇਹ ਮਾਦੇ ਦਾ ਕਾਨੂੰਨ ਨਹੀਂ ਹੈ, ਕਿਉਂਕਿ ਮਾਦਾ ਕਾਨੂੰਨ ਦੇਣ ਵਾਲਾ ਨਹੀਂ ਹੈ। ਸਾਇੰਸ ਇਲਾਹੀ ਸਿਆਣ ਦਾ ਜ਼ਹੂਰ ਹੈ ਅਤੇ ਬਸ ਇਹੀ ਰੱਬ ਦੀ ਠੀਕ ਤਸ਼ਰੀਹ ਕਰਨ ਦੇ ਕਾਬਲ ਹੈ। ਇਹਦਾ ਅਸਲ ਰੂਹਾਨੀ ਹੈ, ਨਾ ਕਿ ਮਾਦੀ ਹੈ। ਇਹ ਇਲਾਹੀ ਖਿਆਲਾਂ ਦਾ ਇਜ਼ਹਾਰ ਹੈ, ਯਾਨੀ ਤਸੱਲੀ ਦੇਣ ਵਾਲਾ, ਜਿਹੜਾ ਸੱਚਾਈ ਵੱਲ ਲੈ ਕੇ ਜਾਂਦਾ ਹੈ। ਸਿਆਣ ਦੀ ਸ਼ਫਾ ਵਾਲੀ ਸਾਇੰਸ ਵਿੱਚ ਇਮਾਨਦਾਰ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿੱਤ ਨਾ ਬਦਲਣ ਵਾਲੀ ਸੱਚਾਈ ਉੱਤੇ ਨਿਓ ਰੱਖਦੀ ਹੈ। ਰੱਬ ਨੂੰ ਸਮਝਣਾ ਆਸ ਨੂੰ ਮਜ਼ਬੂਤ ਕਰਦਾ ਹੈ ਅਤੇ ਯਸੂ ਦੇ ਇਸ ਕਲਾਮ ਦੀ ਤਸਦੀਕ ਕਰਦਾ ਹੈ, ਵੇਖੋ ਮੈਂ ਜੱਗ ਦੇ ਅਖੀਰ ਤੀਕਰ ਹਮੇਸ਼ਾ ਤੁਹਾਡੇ ਨਾਲ ਹਾਂ। ਜਦੋਂ ਰੱਬ ਬਿਮਾਰ ਜਾਂ ਪਾਪ ਕਰਨ ਵਾਲੇ ਨੂੰ ਸ਼ਫਾ ਦਿੰਦਾ ਹੈ ਤਾਂ ਉਹਨਾਂ ਨੂੰ ਉਸ ਵੱਡੇ ਫਾਇਦੇ ਤੋਂ ਵਾਕਫ ਹੋਣਾ ਚਾਹੀਦਾ ਹੈ ਜਿਹੜਾ ਸਿਆਣ ਉਹਨਾਂ ਲਈ ਲਿਆਈਏ। ਉਹਨਾਂ ਨੂੰ ਸਿਆਣ ਦੇ ਉਸ ਵੱਡੇ ਵਹਿਮ ਤੋਂ ਵੀ ਵਾਕਫ ਹੋਣਾ ਚਾਹੀਦਾ ਹੈ ਜਿਹੜਾ ਉਹਨਾਂ ਨੂੰ ਬਿਮਾਰ ਜਾਂ ਪਾਪੀ ਬਣਾਉਂਦਾ ਹੈ। ਬਹੁਤ ਸਾਰੇ ਲੋਕ ਇਲਾਹੀ ਸਿਆਣ ਵਿੱਚ ਵਸਣ ਵਾਲੀ ਚੰਗੀ ਤਾਕਤ ਲਈ ਦੂਜਿਆਂ ਦੀਆਂ ਅੱਖੀਆਂ ਖੋਲ੍ਹਣਾ ਚਾਹੁੰਦੇ ਨੇ, ਪਰ ਉਹ ਇਨਸਾਨ ਦੀ ਸੋਚ ਵਿੱਚ ਲੁਕੀ ਹੋਈ ਬਦੀ ਵੱਲ ਇਸ਼ਾਰਾ ਕਰਨ ਅਤੇ ਬਦੀ ਨੂੰ ਪੂਰਾ ਕਰਨ ਵਾਲੇ ਲੁਕੇ ਹੋਏ ਜ਼ਿਹਨੀ ਤਰੀਕਿਆਂ ਨੂੰ ਸਾਹਮਣੇ ਲਿਆਉਣ ਲਈ ਤਿਆਰ ਨਹੀਂ। ਅਜਿਹੀ ਪਸਮਾਨਦਗੀ ਕਿਉਂ, ਜਦਕਿ ਬਦੀ ਤੋਂ ਦੂਰੀ ਨੂੰ ਯਕੀਨੀ ਬਣਾਉਣ ਲਈ ਇਨਕਸ਼ਾਫ ਜ਼ਰੂਰੀ ਹੈ। ਕਿਉਂਕਿ ਲੋਕ ਤੁਹਾਨੂੰ ਉਸ ਵੇਲੇ ਬਹੁਤਾ ਪਸੰਦ ਕਰਦੇ ਨੇ ਜਦ ਤੁਸੀਂ ਉਹਨਾਂ ਦੀਆਂ ਖੂਬੀਆਂ ਦੱਸੋ, ਇਹਦੀ ਨਿਸਬਤ ਵੀ ਜਦ ਤੁਸੀਂ ਉਹਨਾਂ ਦੀਆਂ ਬੁਰਾਈਆਂ ਦੱਸੋ। ਇਮਾਨ ਇਮਾਨ ਦੇ ਹੀ ਨਤੀਜੇ ਪੈਦਾ ਕਰਦਾ ਹੈ ਅਤੇ ਜਿਹੜੀਆਂ ਸਜ਼ਾਵਾਂ ਇਹਦੇ ਨਾਲ ਜੁੜੀਆਂ ਨੇ ਉਹ ਇਮਾਨ ਦੇ ਤੌਰ 'ਤੇ ਹੀ ਕਿੰਨੇ ਚਿਰ ਤੀਕਰ ਰਹਿਣ ਵਾਲੀਆਂ ਹੁੰਦੀਆਂ ਨੇ ਅਤੇ ਇਹਦੇ ਤੋਂ ਗੈਰ ਮੁਨਫਕ ਹੁੰਦੀਆਂ ਨੇ। ਮਸਲੇ ਦੀ ਤਹਿ ਤੀਕਰ ਤਹਿਕੀਕ ਕਰਨ, ਉਸ ਗਲਤੀ ਦੇ ਅਕੀਦੇ ਦਾ ਇਨਕਾਰ ਕਰਦਿਆਂ ਹੋਏ ਜਿਹੜਾ ਫਾਨੀ ਇਖਤਲਾਫ ਪੈਦਾ ਕਰਦਾ ਹੈ, ਇਹਨੂੰ ਲੱਭਣ ਅਤੇ ਬਾਹਰ ਨਿਕਲਣ ਵਿੱਚ ਜਿਹੜਾ ਇਲਾਜ ਪਾਇਆ ਜਾਂਦਾ ਹੈ, ਉਹ ਕਦੀ ਗਲਤ ਅਕੀਦੇ ਨੂੰ ਕਾਨੂੰਨ ਦੇ ਅਨੁਮਾਨ ਦੇ ਨਾਲ ਇੱਜ਼ਤ ਨਹੀਂ ਦੇਵੇਗਾ ਅਤੇ ਨਾ ਹੀ ਇਹਨੂੰ ਤਾਬੇਦਾਰੀ ਵਿੱਚ ਮੰਨੇਗਾ। ਇਨਸਾਨ ਲਈ ਸੱਚਾਈ, ਹਯਾਤੀ ਅਤੇ ਪਿਆਰੀ ਕੱਲੀਆਂ ਜਾਇਜ਼ ਅਤੇ ਹਮੇਸ਼ਾ ਦੀਆਂ ਸ਼ਰਤਾਂ ਨੇ ਅਤੇ ਇਹ ਇਲਾਹੀ ਕਾਨੂੰਨ ਦੀ ਫਰਮਾ ਬਰਦਾਰੀ ਉੱਤੇ ਅਮਲ ਕਰਾਉਂਦਿਆਂ ਹੋਏ ਰੂਹਾਨੀ ਸ਼ਰੀਅਤ ਦੇਣ ਵਾਲੀਆਂ ਨੇ। ਇਲਾਹੀ ਜ਼ਹਾਨਤ ਦੇ ਕਾਬੂ ਵਿੱਚ ਰਹਿੰਦਿਆਂ ਹੋਏ ਇਨਸਾਨ ਹਮਾਹੰਗ ਅਤੇ ਅਬਦੀ ਏ। ਜੋ ਕੁਝ ਵੀ ਝੂਠੇ ਅਕੀਦੇ ਦੀ ਹੁਕਮਰਾਨੀ ਹੇਠਾਂ ਏ, ਉਹ ਮੁਖਾਲਫ ਅਤੇ ਫਾਨੀ ਏ। ਬਦੀ ਅਤੇ ਬਿਮਾਰੀ ਨੂੰ ਉਹਨਾਂ ਦੀਆਂ ਅਸਲਾਵਾਂ ਵਿੱਚ ਹੀ ਸਾਹਮਣੇ ਲਿਆਓ ਅਤੇ ਉਹਨਾਂ ਦੀ ਮੁਜ਼ੰਮਤ ਕਰੋ। ਕਿਸੇ ਪਾਪੀ ਨੂੰ ਇਸ ਗੱਲ ਦਾ ਯਕੀਨ ਦਵਾਉਂਦਿਆਂ ਹੋਏ ਉਹਦੀ ਇਸਲਾਹ ਨਹੀਂ ਹੋ ਸਕਦੀ ਭਈ ਉਹ ਇਸ ਲਈ ਪਾਪੀ ਨਹੀਂ ਏ ਕਿਉਂਕਿ ਪਾਪ ਹੈ ਹੀ ਨਹੀਂ। ਪਾਪ ਨੂੰ ਕਮਜ਼ੋਰ ਕਰਨ ਲਈ ਤੁਹਾਨੂੰ ਇਹਨੂੰ ਲੱਭਣਾ ਪਵੇਗਾ, ਇਹਨੂੰ ਬੇਪਰਦਾ ਕਰਨਾ ਪਵੇਗਾ, ਫਰੇਬ ਨਜ਼ਰੀ ਨੂੰ ਸਾਹਮਣੇ ਲਿਆਉਣਾ ਪਵੇਗਾ ਅਤੇ ਇਸ ਤਰ੍ਹਾਂ ਪਾਪ ਉੱਤੇ ਫਤਿਹਮੰਦ ਹੋਵੋ ਅਤੇ ਇਹਨੂੰ ਗੈਰ ਅਸਲੀ ਸਾਬਤ ਕਰੋ। ਬਸ ਇਹ ਆਖਣ ਨਾਲ ਭਈ ਬਿਮਾਰੀ ਹੈ ਨਹੀਂ ਹੈ, ਬਿਮਾਰੀ ਤੋਂ ਸ਼ਫਾ ਨਹੀਂ ਮਿਲਦੀ, ਬਲਕਿ ਇਹ ਜਾਣਨ ਨਾਲ ਮਿਲਦੀ ਹੈ ਭਈ ਬਿਮਾਰੀ ਨਹੀਂ ਹੈ। ਇੱਕ ਪਾਪੀ ਪਹਿਲਾ ਪੱਥਰ ਮਾਰਨ ਤੋਂ ਡਰਦਾ ਹੈ। ਉਹ ਇੱਕ ਬਹਾਨੇ ਦੇ ਤੌਰ 'ਤੇ ਆਖ ਸਕਦਾ ਹੈ ਭਈ ਬਦੀ ਗੈਰ ਅਸਲੀ ਹੈ, ਪਰ ਇਹਨੂੰ ਸਮਝਣ ਲਈ ਉਹਨੂੰ ਆਪਣੇ ਬਿਆਨ ਨੂੰ ਵਾਜ਼ਿਆ ਕਰਨਾ ਪਵੇਗਾ। ਇਨਸਾਨਾਂ ਦਾ ਇਖਲਾਕੀ ਪਾਰਾ ਵਧਣ ਅਤੇ ਘਟਣ ਨਾਲ ਉਹਨੂੰ ਸਿਖਾਉਣ ਲਈ ਉਹਦੀ ਸਫਾਈਆ ਕਾਬਲੀਅਤ ਅਤੇ ਸਿਹਤਮੰਦੀ ਨੂੰ ਦਰਜ ਕਰਦਾ ਹੈ। ਜਿਹੜਾ ਤੁਸੀਂ ਜਾਣਦੇ ਹੋ ਭਈ ਤੁਹਾਨੂੰ ਇਹਦੇ ਉੱਤੇ ਬਹੁਤ ਚੰਗੀ ਤਰ੍ਹਾਂ ਅਮਲ ਕਰਨਾ ਚਾਹੀਦਾ ਹੈ ਅਤੇ ਫਿਰ ਤੁਸੀਂ ਆਪਣੀ ਇਮਾਨਦਾਰੀ ਅਤੇ ਖਲੂਸ ਦੇ ਤਰਾਸਬ ਵਿੱਚ ਅੱਗੇ ਵਧੋਗੇ। ਇਹ ਉਹ ਖਸਲਤਾਂ ਨੇ ਜਿਹੜੀਆਂ ਇਸ ਸਾਇੰਸ ਵਿੱਚ ਕਾਮਯਾਬੀ ਦੀ ਜ਼ਮਾਨਤ ਦਿੰਦੀਆਂ ਨੇ। ਸਾਨੂੰ ਕਦੀ ਕਿਸੇ ਇਮਾਨਦਾਰ ਦਿਲ ਨੂੰ ਮਾਯੂਸ ਨਹੀਂ ਕਰਨਾ ਚਾਹੀਦਾ, ਬਲਕਿ ਉਹਨਾਂ ਲੋਕਾਂ ਲਈ ਥੋੜ੍ਹੀ ਬਹੁਤ ਆਸ ਬਾਕੀ ਹੈ ਜਿਹੜੇ ਵਾਰੀ ਵਾਰੀ ਆਪਣੀ ਬਦਕਾਰੀ ਦੇ ਨਾਲ ਸਾਹਮਣੇ ਆਉਂਦੇ ਨੇ ਅਤੇ ਫਿਰ ਉਹਨੂੰ ਲੁਕਾਉਣ ਲਈ ਥਾਂ ਲੱਭਦੇ ਨੇ। ਉਹਨਾਂ ਦੀਆਂ ਦੁਆਵਾਂ ਅਜਿਹੀਆਂ ਦਲੀਲਾਂ ਨੇ ਜਿਹੜੀਆਂ ਉਹਨਾਂ ਦੇ ਕਿਰਦਾਰ ਦੇ ਨਾਲ ਮੇਲ ਨਹੀਂ ਰੱਖਦੀਆਂ। ਉਹ ਪਾਪ ਦੇ ਨਾਲ ਖੁਫੀਆ ਰਿਸ਼ਤਾ ਰੱਖਦੇ ਨੇ ਤੇ ਅਜਿਹੇ ਜ਼ਾਹਰੀ ਲੋਕਾਂ ਦੇ ਬਾਰੇ ਯਿਸੂ ਨੇ ਆਖਿਆ ਭਈ ਉਹ ਸਫੈਦੀ ਫਿਰੀਆਂ ਕਬਰਾਂ ਵਾਂਗਰ ਨੇ ਜਿਹੜੀਆਂ ਅੰਦਰੋਂ ਹਰ ਤਰ੍ਹਾਂ ਦੀ ਗੰਦਗੀ ਨਾਲ ਭਰੀਆਂ ਨੇ। ਠੀਕ ਤਰ੍ਹਾਂ ਦੁਆ ਕਰਨ ਲਈ ਸਾਨੂੰ ਕੋਠੜੀ ਦੇ ਅੰਦਰ ਜਾ ਕੇ ਬੂਹਾ ਬੰਦ ਕਰਨਾ ਪਵੇਗਾ, ਸਾਨੂੰ ਬੁਲੀਆਂ ਨੂੰ ਬੰਦ ਕਰਨਾ ਅਤੇ ਮਾਦੀ ਅਹਿਸਾਸ ਨੂੰ ਚੁੱਪ ਕਰਵਾਉਣਾ ਪਵੇਗਾ। ਖਲੂਸ ਵਾਲੀਆਂ ਖਾਹਿਸ਼ਾਂ ਦੇ ਚੁੱਪ ਮਕਦਸ ਵਿੱਚ ਸਾਨੂੰ ਪਾਪ ਤੋਂ ਇਨਕਾਰ ਅਤੇ ਰੱਬ ਦੀ ਸਾਰੀ ਕਾਮਲੀਅਤ ਲਈ ਮਿੰਨਤ ਕਰਨੀ ਚਾਹੀਦੀ ਏ, ਸਾਨੂੰ ਸੂਲੀ ਚੁੱਕਣ ਦੀ ਹਿੰਮਤ ਕਰਨੀ ਚਾਹੀਦੀ ਏ ਅਤੇ ਸਿਆਣ ਸੱਚਿਆਈ ਅਤੇ ਪਿਆਰ ਉੱਤੇ ਗੌਰ ਕਰਨ ਅਤੇ ਇਹਨਾਂ ਉੱਤੇ ਕੰਮ ਕਰਨ ਲਈ ਸੱਚੇ ਦਿਲ ਨਾਲ ਅੱਗੇ ਵਧਣਾ ਚਾਹੀਦਾ ਏ। ਸਾਨੂੰ ਹਰ ਰੋਜ਼ ਦੁਆ ਕਰਨੀ ਚਾਹੀਦੀ ਏ, ਇੰਝ ਦੀ ਦੁਆ ਦਾ ਹੀ ਜਵਾਬ ਮਿਲਦਾ ਏ ਇਸ ਹੱਦ ਤੀਕਰ ਵੀ ਅਸੀਂ ਸਾਡੀਆਂ ਖਾਹਿਸ਼ਾਂ ਨੂੰ ਪੂਰਾ ਕਰ ਲੈਂਦੇ ਹਾਂ। ਮਾਲਕ ਦੀ ਹਦਾਇਤ ਇਹ ਹੈ ਵੀ ਅਸੀਂ ਲੁਕ ਕੇ ਦੁਆ ਕਰੀਏ ਅਤੇ ਸਾਡੀਆਂ ਹਯਾਤੀਆਂ ਨਾਲ ਸਾਡੀ ਵਫ਼ਾਦਾਰੀ ਦੀ ਗਵਾਹੀ ਦੇਈਏ। ਸੱਚਿਆਈ ਨੂੰ ਸਮਝਣ ਤੋਂ ਪਹਿਲਾਂ ਸੱਚਿਆਈ ਦਾ ਰੂਹਾਨੀ ਫਹਿਮ ਹਾਸਲ ਹੋਣਾ ਜ਼ਰੂਰੀ ਏ। ਇਹ ਫਹਿਮ ਉਸ ਵੇਲੇ ਹੀ ਸਾਡੇ ਅੰਦਰ ਸਮਾ ਸਕਦਾ ਏ ਜਦੋਂ ਅਸੀਂ ਇਮਾਨਦਾਰ, ਬੇਗਰਜ਼, ਪਿਆਰ ਕਰਨ ਵਾਲੇ ਅਤੇ ਹਲੀਮ ਹੁੰਦੇ ਹਾਂ। ਇੱਕ ਇਮਾਨਦਾਰ ਅਤੇ ਨੇਕ ਦਿਲ ਦੀ ਮਿੱਟੀ ਵਿੱਚ ਬੀਜ ਬੋਇਆ ਜਾਣਾ ਚਾਹੀਦਾ ਏ, ਨਹੀਂ ਤਾਂ ਇਹ ਬਹੁਤਾ ਫਲ ਨਹੀਂ ਦੇਵੇਗਾ, ਕਿਉਂ ਜੇ ਇਨਸਾਨੀ ਫਿਤਰਤ ਵਿੱਚ ਗੰਦਾ ਅਨਸਰ ਇਹਨੂੰ ਜੜੋਂ ਪੁੱਟ ਛੱਡਦਾ ਏ। ਤਜਰਬਾ ਨੇਕੀ ਦਾ ਸਕੂਲ ਹੋਣਾ ਚਾਹੀਦਾ ਏ ਅਤੇ ਇਨਸਾਨੀ ਖੁਸ਼ੀ ਇਨਸਾਨ ਦੀ ਆਲਾ ਫਿਤਰਤ ਦੇ ਅੱਗੇ ਵਧਣੀ ਚਾਹੀਦੀ ਏ। ਉਸ ਗਲਤੀ ਦੇ ਖਿਲਾਫ ਹਸਤੀ ਦੀ ਸੱਚਾਈ ਉੱਤੇ ਕਾਇਮ ਰਹੋ ਭਈ ਹਯਾਤੀ ਮਵਾਦ ਜਾਂ ਜ਼ਹਾਨਤ ਮਾਦੇ ਵਿੱਚ ਹੋ ਸਕਦੇ ਨੇ। ਸੱਚਾਈ ਦੇ ਖਾਲਸ ਯਕੀਨ ਅਤੇ ਇਲਾਹੀ ਸਾਇੰਸ ਦੇ ਨਾ ਬਦਲਣ ਵਾਲੇ, ਬੇਖਤਾ ਅਤੇ ਯਕੀਨੀ ਅਸਰ ਵਾਲੇ ਵਾਜ਼ਿਆ ਨਜ਼ਰੀਏ ਦੇ ਨਾਲ ਮਿੰਨਤ ਕਰੋ। ਤਦ ਜੇ ਤੁਹਾਡੀ ਇਮਾਨਦਾਰੀ, ਤੁਹਾਡੀ ਮਿੰਨਤ ਦੀ ਸੱਚਾਈ ਅੱਧੋ ਅੱਧ ਬਰਾਬਰ ਵੀ ਹੋਵੇ ਤਾਂ ਤੁਸੀਂ ਬਿਮਾਰ ਨੂੰ ਠੀਕ ਕਰ ਸਕੋਗੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।